ਪੈਰੋਂ ਬਾਣੀ ਨਾਮ ਦਿਓ ਜੀਓ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੈਰੋਂ ਰਾਗ ਦੇ ਵਿੱਚ ਭਗਤ ਨਾਮਦੇਵ ਦੀ ਪਾਵਨ ਬਾਣੀ ਬਖਸ਼ਿਸ਼ ਕਰਦੇ ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕਰਕੇ ਫਰਮਾਉਂਦੇ ਆ। ਰੇ ਜਿਹਬਾ ਕਰੋ ਸਤ ਖੰਡ ਜਾਮ ਨਾਈ ਉਚਰਸ ਸ੍ਰੀ ਗੋਬਿੰਦ। ਕਹਿੰਦੇ ਹੇ ਜਵਾਨ ਹੇ ਜੇਵਾ ਮੈਂ ਤੇਰੇ ਸੱਤ ਖੰਡ 100 ਟੁਕੜੇ ਕਰ ਦਿਆਂਗਾ। ਕਿਉਂ ਜੀ? ਜੀਵ ਕਹਿੰਦੀ ਮੇਰੇ 100 ਟੁਕੜੇ ਕਿਉਂ ਕਰੋਗੇ? ਕਹਿੰਦੇ ਜੇ ਤੂੰ ਸ੍ਰੀ ਗੋਬਿੰਦ ਭਾਵ ਪਰਮਾਤਮਾ ਦੇ ਨਾਮ ਨੂੰ ਨਾ ਉਚਾਰੇਂਗੀ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਆ, ਹਰ ਹਾਂ ਜਪ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਏ। ਸੰਤ ਬਾਬਾ ਅਤਰ ਸਿੰਘ ਮਸਤੂਆਂ ਵਾਲਿਆਂ ਨੇ ਇਹ ਧਾਰਨਾ ਸਭ ਤੋਂ ਪਹਿਲਾਂ ਲਾਈ। ਜਿਹੜੇ ਪਿੰਡਾਂ ਦੇ ਮੁੰਡੇ ਵਿਗੜੇ ਹੋਏ ਸੀ ਉਹਨਾਂ ਨੂੰ ਸੁਧਾਰਨ ਵਾਸਤੇ ਧਾਰਨਾ ਲਾਈ ਸੀ, ਇਸੇ ਸ਼ਬਦ ਦੀ ਸੀ ਉਹ। ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀ ਇਹ ਤਿਲ ਤਿਲ ਕੱਟੀ ਜਾਏਗੀ। ਇਉਂ ਉਹਨਾਂ ਦੇ ਮਨ ਦੇ ਅੰਦਰ ਵਿਰਾਗ ਪੈਦਾ ਕੀਤਾ ਸੀ। ਰੰਗੀਲੇ ਜਿਹਵਾ ਹਰ ਕਹਿ ਨਾਏ ਸੁਰੰਗ ਰੰਗੀਲੇ ਹਰ ਹਰ ਧਿਆਏ ਰਹਾਓ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਹੇ ਜਿਹਬੇ ਹਰੀ ਦੇ ਨਾਮ ਨਾਲ ਤੂੰ ਰੰਗੀਲੇ ਆਨੰਦ ਵਾਲੀ ਹੋਵੇਂਗੀ। ਇਸ ਕਰਕੇ ਸਾਰਿਆਂ ਵਿੱਚ ਰੰਗੀਲੇ ਜੋ ਰੰਗਿਆ ਹੋਇਆ ਜੋ ਹਰ ਹਰ ਹੈ ਉਹਨੂੰ ਸੋ ਰੰਗ ਸ੍ਰੇਸ਼ਟ ਪ੍ਰੇਮ ਨਾਲ ਧਿਆਉਣਾ ਕਰ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਆ ਮੁੱਖ ਪਾਠ ਆਪਣਾ ਹੈਗਾ ਸੋ ਰੰਗ ਰੰਗੀਲੇ ਹਰ ਹਰ ਧਿਆਏ। ਮਿਥਿਆ ਜੇਬਾ ਅਵਰੇ ਕਾਮ, ਇਹ ਮੇਰੀ ਜੇਬਾ ਨਾਮ ਤੋਂ ਬਿਨਾਂ ਹੋਰ ਕੰਮ ਜਿਹੜੇ ਤੇਰੇ ਰਸਾਂ ਦੇ ਸਵਾਲ ਲੈਣੇ ਹੈ ਉਹ ਸਾਰੇ ਨਿਸਫਲ ਆ, ਬੇਅਰਥ। ਧ੍ਰਿਗ ਜਿਹਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ, ਭਾਈ ਗੁਰਦਾਸ ਜੀ ਕਹਿੰਦੇ ਨਾਮ ਤੋਂ ਬਿਨਾਂ ਹੋਰ ਜਿਹੜੇ ਨਿੰਦਿਆ ਚੁਗਲੀ ਦੇ ਕੰਮ ਹਨ ਉਹ ਸਾਰੇ ਮਿਥਿਆ ਝੂਠੇ ਨੇ। ਇਸ ਕਰਕੇ ਸਾ ਰਸਨਾ ਜਲ ਜਾਓ ਜਿਨ ਹਰ ਕਾ ਸਵਾਓ ਨਾ ਪਾਇਆ। ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ। ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਾ ਨਾ ਪਿਆਰਿਆ। ਜਿਨ ਜਿਹਵਾ ਹਰ ਰਸ ਨਾ ਚੱਖਿਓ ਸਾ ਜਿਹਵਾ ਜਲ ਜਾਓ। ਅਨਰਸ ਸਾਦੇ ਲੱਗ ਰਹੀ ਦੁੱਖ ਪਾਇਆ ਦੂਜੈ ਪਾਏ। ਨਿਰਵਾਣ ਪਦ ਇੱਕ ਹਰ ਕੋ ਨਾਮ, ਇੱਕ ਹਰੀ ਦਾ ਨਾਮ ਹੀ ਨਿਰਬੰਧ ਪਦਵੀ ਦੇ ਦੇਣ ਵਾਲਾ ਹੈ, ਭਾਵ ਦੁੱਖਾਂ ਤੋਂ ਰਹਿਤ ਕਰਨ ਵਾਲਾ ਹੈ। ਅਸੰਖ ਕੋਟ ਆਨ ਪੂਜਾ ਕਰੀ ਏਕ ਨਾ ਪੂਜਸ ਨਾਮੈ ਹਰੀ। ਅਸੰਖ ਅਣਗਿਣਤ ਕਰੋੜਾਂ ਵਾਰੀ ਜੇ ਤੂੰ ਆਨ ਹੁੰਦਾ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰੇ ਵੀ ਤਾਂ ਵੀ ਇੱਕ ਹਰੀ ਦੇ ਨਾਮ ਜਪਣਾ ਬਰਾਬਰ ਨਹੀਂ ਪੁੱਜ ਸਕਦੀ ਹੈ ਮੇਰੀ ਜੇਬਾ। ਇਸ ਕਰਕੇ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ। ਪ੍ਰਣਵੈ ਨਾਮ ਦਿਓ ਇਹੋ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ। ਭਗਤ ਨਾਮਦੇਵ ਜੀ ਕਥਨ ਕਰਦੇ ਹੈ ਜੇਬਾ ਤੂੰ ਇਹ ਕਰਤੱਬ ਕਰ, ਭਾਵੇਂ ਇਸ ਤਰ੍ਹਾਂ ਬੇਨਤੀ ਕਰਕੇ ਹੇ ਨਾਰਾਇਣ ਇਹ ਬੇਅੰਤ ਰੂਪ ਤੇਰੇ ਆਪਣੇ ਹੀ ਹਨ, ਸਾਰਿਆਂ ਵਿੱਚ ਵਾਹਿਗੁਰੂ ਵਿਆਪਕ ਸਮਝ ਕੇ ਕਿਸੇ ਨੂੰ ਦੁਖਾਵਾਂ ਬਚਨ ਨਾ ਆਖ ਤੇ ਨਾਮ ਜਪਣਾ ਕਰ। ਕਿਸੇ ਨੇ ਆ ਕੇ ਬੇਨਤੀ ਕੀਤੀ ਉਹ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਹਨੂੰ ਹੁੰਦੀ ਹੈ? ਭਗਤ ਨਾਮਦੇਵ ਜੀ ਉੱਤਰ ਦਿੰਦੇ ਆ ਜੇ ਪਰਮਾਤਮਾ ਨੂੰ ਮਿਲਣਾ ਤਾਂ ਫਿਰ ਇੱਕ ਕੰਮ ਕਰ, ਪਰ ਧਨ ਪਰ ਦਾਰਾ ਪਰ ਹਰੀ ਤਾਕ ਹੈ ਨਿਕਟ ਬਸੈ ਨਰ ਹਰੀ। ਕਹਿੰਦੇ ਪਰਾਇਆ ਧਨ ਛੱਡਦੇ ਚਰਾਉਣਾ, ਪਰਾਏ ਧਨ ਤੇ ਨਿਗਾਹ ਰੱਖਣੀ, ਤੇ ਪਰਾਈ ਦਾਰਾ ਜਿਹੜੀ ਇਸਤਰੀ ਹੈ ਜਿਹਨੇ ਪਰਹਰੀ ਤਿਆਗੀ ਹੈ ਤਾਕ ਹੈ ਨਿਕਟ, ਉਹਦੇ ਕੋਲ ਨਰਹਰੀ ਪਰਮਾਤਮਾ ਵੱਸਦਾ। ਇਸੇ ਵਾਸਤੇ ਮਹਾਰਾਜ ਨੇ ਕਿਹਾ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉਂ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਦੇ ਅੰਤਰ ਗੁਰਪੂਰੈ ਕਾ ਆਧਾਰ। ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰੋਂ ਦਰਸਨਾ ਰਹਾਉ। ਜਿਹੜੇ ਆਦਮੀ ਪਰਮਾਤਮਾ ਨੂੰ ਯਾਦ ਕਰਦੇ ਨਹੀਂ ਕਰਦੇ, ਜਿਹੜੇ ਆਦਮੀ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਕਹਿੰਦੇ ਮੈਂ ਉਹਨਾਂ ਦਾ ਦਰਸ਼ਨ ਕਰਨਾ ਨਹੀਂ ਚਾਹੁੰਦਾ। ਜਿਨ ਕਹਿ ਭੀਤਰ ਹੈ ਅੰਤਰਾ ਜੈਸੇ ਪਸ ਤੈਸੇ ਹੋਏ ਨਰਾ। ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵੱਲੋਂ ਅੰਤਰਾ ਭਾਵ ਭੇਦ ਪਿਆ ਹੋਇਆ, ਜਿਸ ਤਰ੍ਹਾਂ ਦੇ ਪਸ਼ੂ ਹੈ ਉਹ ਜੋ ਬੰਦੇ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਮਨਮੁਖ ਬਿਣ ਨਾਵੈ ਕੂੜਿਆਰ ਫਿਰੈ ਬੇਤਾਲਿਆ, ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ। ਸੋ ਇਸੇ ਪ੍ਰਕਾਰ ਤੁਲਸੀਦਾਸ ਜੀ ਨੇ ਕਿਹਾ ਕਿ ਪਸ਼ੂ ਘੜਤੇ ਬਿਧ ਨਰਕੀਏ ਬਿਸਰੇ ਸਿੰਘ ਅਰ ਪੂਸ਼, ਤੁਲਸੀ ਹਰ ਕੇ ਭਜਨ ਬਿਨ ਧ੍ਰਿਗ ਦਾੜੀ ਧ੍ਰਿਗ ਮੂਸ਼। ਸਿਮਰਨ ਨਹੀਂ ਕਰਦਾ ਤੂੰ, ਨਾਮ ਤੋਂ ਹੀਣ ਮਨੁੱਖ ਪਸ਼ੂ ਸਮਾਨ ਹੈ। ਸੋ ਇਸ ਕਰਕੇ ਫਰਮਾਉਂਦੇ ਹਨ ਪ੍ਰਣਵਤ ਨਾਮ ਦਿਓ ਨੱਕ ਹੈ ਬਿਨਾ ਨਾ ਸੋ ਹੈ ਬੱਤੀ ਲੱਖਣਾ। ਨਾਮਦੇਵ ਜੀ ਕਹਿੰਦੇ ਜਿਸ ਤਰ੍ਹਾਂ ਸ੍ਰੇਸ਼ਟ 32 ਲੱਛਣ ਵਾਲਾ ਆਦਮੀ ਨੱਕ ਤੋਂ ਬਿਨਾਂ ਸੋਭਦਾ ਨਹੀਂ, ਇਉਂ ਚਾਹੇ ਕਿੰਨੇ ਸਾਧਨ ਕਰ ਲਵੇ ਪਰ ਨਾਮ ਤੋਂ ਬਿਨਾਂ ਆਦਮੀ ਸੋਭਾ ਨਹੀਂ ਪਾਉਂਦਾ। ਸੋ ਜਿਵੇਂ ਭਾਈ ਮਨੀ ਸਿੰਘ ਜੀ ਨੇ ਲਿਖਿਆ ਕਿਹੜੇ 32 ਲੱਛਣਾਂ ਦਾ ਕ੍ਰਿਤ ਬਣਾਇਆ ਉਹਨਾਂ ਨੇ, ਪਹਿਲਾ ਸੁਕ੍ਰਿਤ, ਫਿਰ ਦੂਜਾ ਪ੍ਰਮਾਣ, ਇਉਂ ਸਾਰੇ ਨੇ ਵਾਰ ਵਾਰ ਕੁੱਲ ਰੂਪ ਕਿਰਿਆਵੰਤ ਸਦਾ ਸੱਜਣ ਸਬੁੱਧ ਸੱਤ ਸੀਲ ਵਰਤ ਧਾਰੀ ਵਿਚੱਛਣ ਵਿਨਈ ਜਪੀ ਵਿਸਵਾਸ ਬੰਦਨੀਐ ਕਾਵ ਨਿਰਲੋਭ ਦਇਆ ਦਾਨੀ ਉਪਕਾਰੀ ਤੁਛ ਨਿੰਦਰਾ ਇੰਦਰੇ ਜਿੱਤ ਤੇ ਸੁੱਚ ਪ੍ਰਕਾਸ਼ ਬੁੱਧ ਹਰ ਗੁਰ ਮਾਤ ਪਿਤਾ ਭਗਤ ਪਿਆਰੀ ਸ਼ਸਤਰਗਯ ਧਰਮਗਯ ਮਿਤ ਭੁੱਕ ਬਸ ਕਾਮ ਲੱਛਣ 32 ਨਰ ਜਗਤ ਮਝਾਰ। ਸੋ ਇਸ ਤਰ੍ਹਾਂ ਇਹ ਸਾਰੇ ਜਿਹੜੇ ਹਨ ਲੱਛਣ ਹੁੰਦੇ ਨੇ, 32 ਲੱਛਣ ਇਸ ਪ੍ਰਕਾਰ ਅਲੱਗ ਅਲੱਗ ਕਿਸਮ ਦੇ ਨੇ, ਉਹ ਬੰਦਿਆਂ ਦੇ ਇੱਥੇ ਰਾਜਿਆਂ ਦੇ 32 ਲੱਛਣ ਵੀ ਕਹਿੰਦੇ ਆ। ਸੁੰਦਰ ਸੁਲੱਜ ਸੁਧੀ ਸਾਹਸੀ ਸੁਰਿਧ ਸਾਚੋ ਸੂਰੋ ਸੁੱਚ ਸਾਵਧਾਨ ਸ਼ਸਤਰਗ ਜਾਨੀਏ ਉਦਮੀ ਉਧਾਰ ਗੁਣ ਗ੍ਰਾਹੀ ਔ ਗੰਭੀਰ ਲਾਲ ਸ਼ੁੱਧ ਮਨ ਧਰਮੀ ਸ਼ਮੀ ਸੋ ਤੱਤ ਗਿਆਨੀਏ ਇੰਦਰਿਯ ਜਿੱਤ ਸਤਿਆਵਰਤ ਸੁਕਿਰਤੀ ਤ੍ਰਿਤੀ ਵਨੀਤ ਜੇ ਤੇਜਸਵੀ ਦਿਆਲ ਪ੍ਰੀਤ ਹਰ ਸਿਉ ਪਰਮਾਨੀਏ ਲੋਭ ਛੋਭ ਹਿੰਸਾ ਕਾਮ ਕਪਟ ਗਰੂਰ ਤਾਨਾ ਲੱਛਣ 32 ਇਹ 36 ਕੇ ਬਖਾਨੀਏ। ਤੋ ਇਸ ਪ੍ਰਕਾਰ ਇਸਤਰੀਆਂ ਦੇ ਵੀ 32 ਲੱਛਣ ਦੱਸੇ ਹਨ, ਜਿਵੇਂ ਸੁੰਦਰਤਾ ਸਵੱਛਤਾ ਲੱਜਾ ਸ਼ਰਮ ਹੋਣੀ ਅੰਦਰ ਚਤੁਰਾਈ ਵਿਦਿਆ ਪਤੀ ਭਗਤ ਸੇਵਾ ਦਇਆ ਸਤਿਆ ਪ੍ਰੀਆ ਬਾਣੀ ਹੋਣੀ ਪ੍ਰਸੰਨ ਚਿੱਤ ਰਹਿਣਾ ਨਿਮਰਤਾ ਨਿਸ਼ਕਪਟਤਾ ਏਕਤਾ ਧੀਰਜ ਧਰਮ ਨਿਸ਼ਠਾ ਸੰਜਮ ਉਦਾਰਤਾ ਗੰਭੀਰਤਾ ਉਦਮ ਸੂਰਬੀਰਤਾ ਫਿਰ ਰਾਗ ਕਾਵਯ ਚਿੱਤਰ ਔਸ਼ਧੀ ਰਸੋਈ ਸਿਆਉਣ ਪਰਾਉਣ ਦੀ ਵਿੱਦਿਆ ਘਰ ਦੀਆਂ ਵਸਤੂਆਂ ਦਾ ਯਥਾ ਯੋਗ ਸ਼ਿੰਗਾਰਨਾ ਵੱਡੇ ਬਜ਼ੁਰਗਾਂ ਦਾ ਮਾਣ ਕਰਨਾ ਘਰ ਆਏ ਪ੍ਰਾਹੁਣੇ ਦਾ ਆਦਰ ਕਰਨਾ ਸੰਤਾਨ ਦਾ ਪਾਲਣ ਅਤੇ ਫੁੱਲਵਾੜੀ। ਇਹ ਮਹਾਨ ਕੋਸ਼ ਦੇ ਵਿੱਚ ਲਿਖਿਆ ਹੋਇਆ ਇਸਤਰੀਆਂ ਦੇ ਜਿਹੜੇ 32 ਲੱਖਣ ਦੱਸੇ ਹਨ। ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਉਸ ਵੇਲੇ ਬ੍ਰਾਹਮਣ ਨੇ ਬਾਬਾ ਕਲਿਆਣ ਚੰਦ ਨੂੰ ਕਿਹਾ ਤੁਹਾਡੇ ਪੁੱਤਰ 'ਚ 32 ਲੱਖਣ ਹਨ, ਉਹ ਕਿਹੜੇ ਕਹੇ ਸੀ? ਕਹਿੰਦੇ ਸੁਨ ਕਾਲੂ ਸੁਤ ਤੋਹੇ ਵਿਚੱਛਣ ਇਸ ਮੈਂ ਲਖੀਅਤ 32 ਲੱਛਣ। ਕਿਹੜੇ ਕਿਹੜੇ ਇਹਨਾਂ 'ਚ? ਕਹਿੰਦੇ ਸੁੰਦਰ, ਬੜੇ ਸੁੰਦਰ ਨੇ, ਸੁਹਿਰਦ, ਸੱਚਾ, ਸੂਰਮਾ, ਸਾਵਧਾਨ, ਸ਼ਾਸਤਰ ਦਾ ਗਿਆਤਾ, ਉਦਮੀ, ਉਦਾਰਤਾ, ਗੁਣ ਗ੍ਰਾਹੀ, ਗੰਭੀਰ, ਸ਼ੁੱਧ ਮਨ, ਧਰਮੀ, ਖਿਮਾਵਾਨ, ਇੰਦਰੇ ਜਿੱਤ, ਪਵਿੱਤਰ, ਨਿਮਰਤਾਵਾਨ, ਤੇਜਸਵੀ, ਦਿਆਲੂ, ਵਾਹਿਗੁਰੂ ਦਾ ਪ੍ਰੇਮੀ, ਸੀਲਵਾਨ, ਸੰਤੋਖੀ, ਉਪਕਾਰੀ, ਚਿੱਤਰ, ਸ੍ਰੇਸ਼ਟ ਮਤੀ, ਫਿਰ ਜਪੀ ਤਪੀ ਨਿੰਦਰਾ ਜਿੱਤ, ਸਾਹਸੀ, ਸੰਜਮੀ, ਮਾਤਾ ਪਿਤਾ ਦਾ ਭਗਤ, ਜਤੀ ਅਤੇ ਗਿਆਨੀ। ਸੋ ਇਸ ਕਰਕੇ ਇੰਨੇ ਜਿਹੜੇ ਹਨ, ਕਹਿੰਦੇ ਨੇ ਉਹ ਚਾਹੇ ਕਿੰਨੇ ਸਾਧਨ ਕਰੇ ਜੇ 32 ਲੱਛਣ ਵੀ ਹੋਣ, ਜੇ ਨੱਕ ਵੱਢਿਆ ਹੋਵੇ ਬਸ ਫੇਰ ਕਾਸੇ ਜੋਗਾ ਨਹੀਂ। ਇਹ ਪ੍ਰਮਾਣ ਦਿੱਤਾ ਹੈ ਜਿਨ ਹਰ ਹਿਰਦੈ ਨਾਮ ਨਾ ਵਸਿਓ ਸੋ ਤਿੰਨ ਸਭ ਕਾਰਜ ਫੀਕ ਜੈਸੇ ਸਿੰਗਾਰ ਕਰੈ ਦੇਹ ਮਾਨਮੁਖ ਨਾਮ ਬਿਨਾ ਨਕਟੇ ਨੱਕ ਕੀਕ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜਿਉਂ ਬੇਸਵਾ ਕੇ ਘਰ ਕੂਤ ਜਮਤ ਹੈ ਤਿਸ ਨਾਮ ਪਰਿਓ ਹੈ ਧਰਕਟੀ ਦੂਧ ਕਟੋਰੈ ਗੜਵੈ ਪਾਣੀ ਕਪਲ ਗਾਏ ਨਾਮੇ ਦੋਹਿਆਨੀ। ਇੱਕ ਵਾਰੀ ਭਗਤ ਨਾਮਦੇਵ ਜੀ ਦਾ ਨਾਨਾ ਕਿਸੇ ਕੰਮ ਨੂੰ ਬਾਹਰ ਗਿਆ, ਜਾਣ ਲੱਗਿਆਂ ਨਾਮਦੇਵ ਜੀ ਨੂੰ ਆਖਿਆ ਪੁੱਤਰ ਅੱਜ ਤੂੰ ਠਾਕੁਰ ਜੀ ਨੂੰ ਭੋਗ ਲਵਾਈ, ਨਾਨੇ ਦੇ ਕਹੇ ਅਨੁਸਾਰ ਉਹਨਾਂ ਨੇ ਜੋ ਬਚਨ ਕੀਤੇ ਉਹ ਫਿਰ ਬਾਅਦ 'ਚ ਨਾਮਦੇਵ ਜੀ ਨੇ ਲਿਖੇ, ਜਿਵੇਂ ਦੂਧ ਕਟੋਰੈ ਗੜਵੈ ਪਾਣੀ ਕਪਲ ਗਾਏ ਨਾਮੇ ਦੋਹਿਆਨੀ। ਕਟੋਰੇ ਵਿੱਚ ਦੁੱਧ ਅਤੇ ਗੜਵੇ 'ਚ ਪਾਣੀ ਪਾ ਕੇ ਠਾਕੁਰ ਜੀ ਦੇ ਅੱਗੇ ਲਿਆ ਰੱਖਿਆ ਅਤੇ ਬੇਨਤੀ ਕੀਤੀ, ਮੈਂ ਨਾਮਦੇਵ ਨੇ ਕਪਲ ਗਊ ਚੋ ਕੇ ਲਿਆਂਦੀ ਹੈ, ਦੂਧ ਪੀਓ ਗੋਬਿੰਦੇ ਰਾਏ, ਦੂਧ ਪੀਓ ਮੇਰੋ ਮਨ ਪਤੀ ਆਏ, ਹੇ ਗੋਬਿੰਦ ਰਾਏ ਆਪ ਦੁੱਧ ਪੀਣਾ ਕਰੋ, ਆਪ ਦੁੱਧ ਪੀਓਗੇ ਤਾਂ ਹੀ ਮੇਰਾ ਮਨ ਪਤੀ ਆਏ ਭਰੋਸੇ ਵਾਲਾ ਹੋਵੇਗਾ, ਪਾਪ ਪ੍ਰਸੰਨ ਹੋਵੇਗਾ। ਸੋ ਕੰਮ ਕਿਤੇ ਪਿਓ ਚੱਲਿਆ, ਨਾਮ ਦਿਓ ਨੂੰ ਆਖ ਸਿਧਾਇਆ। ਠਾਕੁਰ ਦੀ ਸੇਵਾ ਕਰੀ, ਦੁੱਧ ਪੀ ਆਵਣ ਕਹਿ ਸਮਝਾਇਆ। ਨਾਮ ਦਿਓ ਇਸ਼ਨਾਨ ਕਰ, ਕਪਲ ਗਾਏ ਦੋ ਕਹਿ ਲੈ ਆਇਆ। ਠਾਕੁਰ ਨੂੰ ਨਾਭਾਲ ਕਹਿ ਚਰਨ ਉਦਕ ਲੈ ਤਿਲਕ ਚੜਾਇਆ। ਹੱਥ ਜੋੜ ਬੇਨਤੀ ਕਰੈ, ਦੁੱਧ ਪੀਓ ਜੀ ਗੋਬਿੰਦ ਰਾਇਆ। ਨੇਚੋ ਕਰ ਆਰਾਧਿਆ, ਹੋਏ ਦਿਆਲ ਦਸ ਦਿਖਲਾਇਆ। ਭਰੀ ਕਟੋਰੀ ਨਾਮ ਦੇਵ ਲੈ ਠਾਕੁਰ ਨੂੰ ਦੁੱਧ ਪੀ ਆਇਆ। ਗਾਏ ਮੋਈ ਜਵਾਲਿਓਨ ਨਾਮ ਦੇਵ ਦਾ ਛੱਪਰ ਛਾਇਆ। ਫੇਰ ਦਿਹੋਰਾ ਰੱਖਿਓਨ ਚਾਰ ਵਰਨ ਲੈ ਪੈਰੀ ਪਾਇਆ। ਭਗਤ ਜਨਾਂ ਦਾ ਕਰੇ ਕਰਾਇਆ। ਸੋ ਇਸ ਕਰਕੇ ਕਹਿੰਦੇ ਹਨ, ਫਿਰ ਪ੍ਰਸੰਨ ਹੋਵੇਗਾ ਮੇਰਾ ਨਾਨਾ, ਖੁਸ਼ ਹੋਵੇਗਾ ਜੇ ਦੁੱਧ ਪੀਓਗੇ। ਨਾਹੀ ਤਾਂ ਘਰ ਕੋ ਬਾਪ ਰਿਸਾਏ ਰਹਾਓ, ਨਹੀਂ ਤਾਂ ਜੇ ਆਪ ਦੁੱਧ ਨਾ ਪੀਓਗੇ ਤਾਂ ਘਰ ਦਾ ਬਾਪ ਜਿਹੜਾ ਸਾਰਿਆਂ ਦਾ ਨਾਨਾ ਮੇਰਾ ਜਿਹੜਾ ਉਹ ਰਿਸਾਏ ਗੁੱਸੇ ਹੋ ਜਾਵੇਗਾ। ਵਿਸ਼ਰਾਮ ਦੇ ਕੇ ਕਹਿੰਦੇ ਹਨ, ਜਦ ਠਾਕੁਰ ਜੀ ਨੇ ਦੁੱਧ ਨਾ ਪੀਤਾ ਤਾਂ ਕਹੇ ਦਾ ਕਟੋਰਾ ਪਵਿੱਤਰ ਸਮਝ ਕੇ ਨਾਮਦੇਵ ਜੀ ਨੇ ਕਹੇ ਨੂੰ, ਕਹਿੰਦੇ ਕਾਂਸੀ ਦਾ ਹੁੰਦਾ ਪੁਰਾਣੇ ਟਾਈਮ 'ਚ ਬਰਤਨ ਹੁੰਦੇ ਸੀ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੈ ਧਰੀ। ਸੋਨੇ ਦੀ ਕਟੋਰੀ ਅੰਮ੍ਰਿਤ ਦੁੱਧ ਨਾਲ ਭਰੀ ਭਰ ਕੇ ਨਾਮਦੇਵ ਜੀ ਨੇ ਲਿਆ ਕੇ ਠਾਕੁਰ ਜੀ ਅੱਗੇ ਰੱਖੀ, ਤਾਂ ਵੀ ਭਗਵਾਨ ਨੇ ਦੁੱਧ ਨਾ ਪੀਤਾ। ਫਿਰ ਨਾਮਦੇਵ ਜੀ ਨੇ ਬਚਨ ਕੀਤਾ, ਏਕ ਭਗਤ ਮੇਰੇ ਹਿਰਦੇ ਬਸੈ, ਨਾਮੇ ਦੇਖ ਨਰਾਇਣ ਹੱਸੈ। ਇਸ ਪ੍ਰਕਾਰ ਫਿਰ ਬਚਨ ਕੀਤਾ, ਮੇਰੇ ਹਿਰਦੇ ਵਿੱਚ ਤਾਂ ਇੱਕ ਤੁਹਾਡੀ ਭਗਤੀ ਵੱਸ ਰਹੀ, ਆਪ ਫਿਰ ਵੀ ਦੁੱਧ ਨਹੀਂ ਪੀਂਦੇ। ਇਸ ਕਰਕੇ ਉਸ ਵੇਲੇ ਵਿਸ਼ਨੂੰ ਮਹਾਰਾਜ ਜੀ ਲਕਸ਼ਮੀ ਨੂੰ ਕਹਿਣ ਲੱਗੇ, ਇੱਕ ਭਗਤ ਮੇਰੇ ਦਿਲ ਵਿੱਚ ਵੱਸਦਾ, ਮੈਂ ਉੱਥੇ ਜਾਂਦਾ। ਭਗਤ ਨਾਮਦੇਵ ਜੀ ਦੀ ਦ੍ਰਿੜ ਪ੍ਰੀਤੀ ਪੱਕਾ ਵਿਸ਼ਵਾਸ ਵੇਖ ਕੇ ਪ੍ਰਤੱਖ ਹੋ ਕੇ ਹੱਸਣ ਲੱਗ ਪਏ। ਸੋ ਇਸ ਪ੍ਰਕਾਰ ਕਹਿੰਦੇ ਹਨ, ਇਹ ਗੱਲ ਸੁਣ ਕੇ ਨਾਮਦੇਵ ਜੀ ਨੂੰ ਵੇਖ ਕੇ ਭਗਵਾਨ ਹੱਸ ਪਏ ਤੇ ਕਿਹਾ, ਕਦੇ ਪੱਥਰ ਨੇ ਵੀ ਦੁੱਧ ਪੀਤਾ? ਪ੍ਰਗਟ ਹੋ ਕੇ ਕਹਿੰਦੇ ਲਾਗੇ ਖੜ ਗਏ ਆ ਕੇ। ਨਾਮਦੇਵ ਜੀ ਨੇ ਕਿਹਾ, ਜੇ ਪੱਥਰ ਨੇ ਕਦੇ ਦੁੱਧ ਨਹੀਂ ਪੀਤਾ ਤਾਂ ਪੱਥਰ ਕਦੇ ਬੋਲਿਆ ਤੇ ਹੱਸਿਆ ਵੀ ਨਹੀਂ? ਜਿਸ ਤਰ੍ਹਾਂ ਆਪ ਬੋਲੇ ਤੇ ਹੱਸਿਓ, ਉਵੇਂ ਹੀ ਹੁਣ ਆਪ ਦੁੱਧ ਵੀ ਪੀ ਲਓ। ਉਦੋਂ ਭਗਵਾਨ ਨੇ ਦੁੱਧ ਪੀ ਲਿਆ, ਜਾਂ ਸਾਰਾ ਪੀ ਜਾਣ ਲੱਗੇ, ਨਾਮਦੇਵ ਜੀ ਨੇ ਬਾਂਹ ਤੋਂ ਫੜ ਕੇ ਕਿਹਾ, ਥੋੜ੍ਹਾ ਜਿਹਾ ਆਪਣਾ ਸੀਤ ਪ੍ਰਸ਼ਾਦ ਤਾਂ ਮੇਰੇ ਲਈ ਰਹਿਣ ਦਿਓ, ਕਿਉਂਕਿ ਮੇਰੇ ਨਾਨਾ ਜੀ ਤਾਂ ਰੋਜ਼ ਭੋਗ ਲਵਾ ਕੇ ਸੀਤ ਪ੍ਰਸ਼ਾਦ ਛਕਦੇ ਹੁੰਦੇ ਸੀ। ਅਸਲ 'ਚ ਭਗਤ ਨਾਮਦੇਵ ਜੀ ਨੂੰ ਇਹ ਪਤਾ ਹੀ ਨਹੀਂ ਸੀ ਕਿ ਨਾਨਾ ਜੀ ਤਾਂ ਐਵੇਂ ਉੱਤੋਂ ਉੱਤੋਂ ਹੀ ਭੋਗ ਲਵਾ ਕੇ ਫਿਰ ਦੁੱਧ ਆਪ ਪੀ ਲੈਂਦੇ ਸੀ। ਨਿਆਣੇ ਨੂੰ ਕੀ ਪਤਾ, ਉਹਦੀ ਸ਼ਰਧਾ ਪੈ ਗਈ ਵੀ ਇਹ ਤਾਂ ਸੱਚਮੁੱਚ ਪੀਂਦੇ ਆ। ਦੂਧ ਪੀ ਆਏ ਭਗਤ ਘਰ ਗਇਆ, ਨਾਮੇ ਹਰ ਕਾ ਦਰਸ਼ਨ ਭਇਆ। 1164 ਅੰਗ 'ਤੇ ਫਰਮਾਉਂਦੇ ਆ, ਉਸ ਵੇਲੇ ਦੁੱਧ ਪਿਲਾ ਕੇ ਭਗਤ ਨਾਮਦੇਵ ਆਪਣੇ ਘਰ ਨੂੰ ਚਲਿਆ ਗਿਆ। ਇਸ ਤਰ੍ਹਾਂ ਨਾਮਦੇਵ ਜੀ ਨੂੰ ਪਹਿਲਾਂ ਹਰੀ ਦਾ ਦਰਸ਼ਨ ਹੋਇਆ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਅੱਗੇ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾ ਕਉ ਕਰੋ ਸੀਗਾਰ। ਪਾਵਨ ਬਚਨ ਫਰਮਾਉਂਦੇ ਹਨ ਜਿਸ ਪ੍ਰਕਾਰ, ਸੋ ਪਰਮੇਸ਼ਰ ਦੇ ਨਾਮ ਜਾਪ ਕਰਨ ਕਰਕੇ ਜਿਸ ਵੇਲੇ ਨਾਮਦੇਵ ਜੀ ਦਾ ਪ੍ਰਤਾਪ ਦੇਸ਼ਾਂ ਪ੍ਰਦੇਸ਼ਾਂ 'ਚ ਫੈਲ ਗਿਆ ਤਾਂ ਬ੍ਰਾਹਮਣ ਲੋਕਾਂ ਨੂੰ ਬੜੀ ਈਰਖਾ ਹੋਈ ਅਤੇ ਭੰਡੀ ਪ੍ਰਚਾਰ ਕਰਨ ਲੱਗ ਪਏ ਕਿ ਇਹ ਹਰਾਮ ਦਾ, ਇਹਦਾ ਕੋਈ ਪਿਤਾ ਨਹੀਂ ਹੈ। ਇਸ ਪ੍ਰਕਾਰ ਬੜੇ ਪੁੱਠੇ ਸਿੱਧੀਆਂ ਗੱਲਾਂ ਜਦੋਂ ਕੀਤੀਆਂ, ਉਸ ਵਕਤ ਨਾਮਦੇਵ ਜੀ ਕਹਿਣ ਲੱਗੇ, ਭਲੇ ਨਿੰਦਾ ਭਲੇ ਨਿੰਦਾ ਭਲੇ ਨਿੰਦਾ ਲੋਗ, ਤਨ ਮਨ ਰਾਮ ਪਿਆਰੇ ਜੋਗ। ਕਹਿਣ ਲੱਗੇ, ਲੋਗੋ ਚੰਗੀ ਤਰ੍ਹਾਂ ਮਨ ਕਰਕੇ ਮੇਰੀ ਨਿੰਦਿਆ ਕਰੋ, ਚੰਗੀ ਤਰ੍ਹਾਂ ਬਾਣੀ ਦੁਆਰਾ ਮੇਰੀ ਨਿੰਦਿਆ ਕਰੋ, ਚੰਗੀ ਤਰ੍ਹਾਂ ਸਰੀਰ ਕਰਕੇ ਮੇਰੀ ਨਿੰਦਿਆ ਕਰੋ, ਮੈਂ ਤਾਂ ਆਪਣਾ ਤਨ ਮਨ ਪਿਆਰੇ ਰਾਮ ਦੇ ਜੋਗ ਹੁੰਦਾ ਅਰਪਣ ਕਰ ਦਿੱਤਾ। ਬ੍ਰਾਹਮਣ ਨੇ ਕਿਹਾ, ਤੂੰ ਤਾਂ ਝੱਲੈ। ਨਾਮਦੇਵ ਜੀ ਕਹਿਣ ਲੱਗੇ, ਮੈਂ ਬਾਉਰੀ ਮੇਰਾ ਰਾਮ ਪਤਾਰ, ਰਚ ਰਚ ਤਾ ਕਉ ਕਰੋ ਸਿੰਗਾਰ। ਸੋ ਇਸ ਪ੍ਰਕਾਰ ਕਹਿੰਦੇ ਹਨ, ਰਚ ਰਚ ਤਾ ਕਉ ਕਰੋ ਸਿੰਗਾਰ। ਕਹਿੰਦੇ ਠੀਕ ਹੈ, ਮੈਂ ਬਾਉਰੀ ਹਾਂ, ਪਰ ਰਾਮ ਮੇਰਾ ਪਤਾਰ ਪਤੀ ਆ, ਉਹਦੀ ਪ੍ਰਾਪਤੀ ਵਾਸਤੇ ਮੈਂ ਰਚ ਰਚ ਕੇ ਭਾਵ ਤਦਾਕਾਰ ਹੋ ਕੇ ਜਪ ਤਪ ਰੂਪ ਸ਼ਿੰਗਾਰਾਂ ਨੂੰ ਕਰਦੀ ਹਾਂ। ਭਲੇ ਨਿੰਦਾ ਭਲੇ ਨਿੰਦਾ ਭਲੇ ਨਿੰਦਾ ਲੋਗ, ਤਨ ਮਨ ਰਾਮ ਪਿਆਰੇ ਜੋਗ ਰਹਾਓ। ਹੇ ਭਲੇ ਨਿੰਦਾਓ, ਚੰਗੇ ਨਿੰਦਕੋ, ਨਿੰਦਿਆ ਦੇ ਕਰਨ ਵਾਲਿਓ, ਤੁਸੀਂ ਭਲੇ ਨਿੰਦਾਓ, ਚੰਗੀ ਤਰ੍ਹਾਂ ਨਿੰਦਿਆ ਕਰੋ। ਮੇਰੀ ਨਿੰਦਿਆ ਇਸੇ ਵਿੱਚ ਮੇਰਾ ਭਲਾ ਭਲਿਆਈ ਆ, ਕਿਉਂਕਿ ਨਿੰਦਿਆ ਕਰਕੇ ਤੁਸੀਂ ਮੇਰੇ ਅੰਤਕਰਨ ਰੂਪ ਕੱਪੜੇ ਧੋ ਰਹੇ ਹੋ। ਮੈਂ ਆਪਣਾ ਤਨ ਮਨ ਪਿਆਰੇ ਰਾਮ ਦੇ ਜੋਗ ਹੁੰਦਾ ਅਰਪਣ ਕੀਤਾ ਹੋਇਆ। ਕਬੀਰ ਜੀ ਨੇ ਗੌੜੀ ਰਾਗ 'ਚ ਵੀ ਆਪਾਂ ਨੂੰ ਦੱਸਿਆ ਸੀ, ਨਿੰਦਾ ਨਿੰਦਾ ਮੋਕਾ ਲੋਕ, ਨਿੰਦਾ ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿ ਤਾਰੀ, ਰਹਾਉ ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਵਸਾਈਐ, ਹਿਰਦੈ ਸੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਬਾਦ ਬਿਬਾਦ ਕਾਹੂ ਸਿਉਂ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਬਾਦ ਹੁੰਦਾ ਆਪਣੇ ਮਤ ਦਾ ਮੰਡਨ ਕਰਨਾ, ਆਪਣੇ ਮਤ ਨੂੰ ਵਡਿਆਉਣਾ ਭਾਵ, ਅਤੇ ਵਿਵਾਦ ਹੁੰਦਾ ਪਰਾਏ ਮਤ ਦਾ ਖੰਡਨ ਕਰਨਾ, ਦੂਜੇ ਧਰਮ ਨੂੰ ਭੰਡੀ ਜਾਣਾ। ਬਾਦ ਹੁੰਦਾ ਵਿਅਰਥ, ਵਿਵਾਦ ਹੁੰਦਾ ਝਗੜੇ ਕਿਸੇ ਨਾਲ ਨਾ ਕਰੋ। ਰਸਨਾ ਨਾਲ ਰਾਮ ਹੈ ਨਾ, ਜੋ ਰਸਾਂ ਦਾ ਘਰ ਹੈ, ਉਹਦੇ ਨਾਮ ਅੰਮ੍ਰਿਤ ਨੂੰ ਰਸ ਨੂੰ ਪੀਣਾ ਕਰੋ। ਆਵ ਜੀ ਜਾਨ ਐਸੀ ਬਣ ਆਈ, ਮਿਲੋ ਗੋਪਾਲ ਨੀ ਸਾਨ ਬਜਾਈ। ਜਾਨ ਹੁੰਦਾ ਜਾਨ ਨਾ ਕਰੋ, ਹੁਣ ਮੇਰੇ ਚਿੱਤ ਵਿੱਚ ਐਸੀ ਪ੍ਰੀਤੀ ਬਣ ਆਈ ਹੈ ਕਿ ਨਾਮ ਰੂਪੀ ਨੀਸਾਨ ਸੋ ਧੌਂਸੇ ਨੂੰ ਵਜਾ ਕੇ ਪਰਮਾਤਮਾ ਨੂੰ ਮਿਲਾਂਗਾ। ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਹੁਣ ਚਾਹੇ ਕੋਈ ਆਦਮੀ ਉਸਤਤੀ ਕਰੇ ਭਾਵੇਂ ਨਿੰਦਿਆ ਕਰੇ, ਮੈਨੂੰ ਕੋਈ ਹਰਖ ਸੋਗ ਨਹੀਂ, ਕਿਉਂਕਿ ਮੈਂ ਨਾਮਦੇਵ ਨੂੰ ਸ੍ਰੀ ਰੰਗ ਸੋਈ, ਉਹ ਸੁਭਾਵਾਨ ਆਨੰਦ ਸਰੂਪ ਪਰਮਾਤਮਾ ਮਿਲ ਗਿਆ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਕਬਹੂ ਖੀਰ ਖਾਂਡ ਘੀਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ। ਕਹਿੰਦੇ ਸੰਸਾਰ ਵਿੱਚ ਸਾਰੇ ਜੀਵ ਇੱਕੋ ਜਿਹੇ ਕਿਉਂ ਨਹੀਂ, ਗਰੀਬ ਅਮੀਰ ਕਿਉਂ? ਇਹ ਗੱਲ ਸੁਣ ਕੇ ਨਾਮਦੇਵ ਨੇ ਕਿਹਾ ਸਾਰਿਆਂ ਜੀਵਾਂ ਦਾ ਵਿਹਾਰ ਪਰਾਰਬ ਦੇ ਅਨੁਸਾਰ ਹੈ, ਇਸ ਕਰਕੇ ਕੋਈ ਗਰੀਬ ਹੈ ਕੋਈ ਅਮੀਰ ਹੈ, ਕਿਵੇਂ ਜੀ? ਕਹਿੰਦੇ ਕਰਮਾਂ ਅਨੁਸਾਰ ਹੀ ਕਦੇ ਤਾਂ ਖੀਰ ਅਤੇ ਖੰਡ ਘਿਓ ਵਾਲੇ ਪਦਾਰਥ ਮਿਲੇ ਹੋਏ ਚੰਗੇ ਨਹੀਂ ਲੱਗਦੇ, ਨੱਕ ਬੁੱਲ ਜਿਹਾ ਮਰੋੜਦਾ, ਖਾਣੀ ਨਹੀਂ ਮੈਂ, ਅਤੇ ਕਦੇ ਘਰ ਘਰ 'ਚੋਂ ਟੁਕੜੇ ਮੰਗਾਉਂਦਾ ਪਰਮਾਤਮਾ। ਕਬਹੂ ਕੂਰਨ ਚਨੇ ਬਿਨਾਵੈ, ਕਦੇ ਕੂਰਨ ਹੁੰਦਾ ਕੂੜੇ 'ਚੋਂ ਚਣੇ ਛੋਲਿਆਂ ਨੂੰ ਬਿਨਾਵੈ ਚੜਾਉਂਦਾ, ਜਾਂ ਕੂਰਨ ਹੁੰਦਾ ਕਰੜੇ ਸੂੜੀ 'ਚੋਂ ਛੋਲਿਆਂ ਨੂੰ ਚੜਾਉਂਦਾ। ਜਿਉਂ ਰਾਮ ਰਾਖੈ ਤਿਉਂ ਰਹੀ ਹੈ ਰੇ ਭਾਈ, ਹਰ ਕੀ ਮਹਿਮਾ ਕਿਸ ਕਥਨ ਨਾ ਜਾਈ ਰਹਾਓ। ਇਹ ਭਾਈ ਜਿਸ ਤਰ੍ਹਾਂ ਵਾਹਿਗੁਰੂ ਰੱਖੇ ਉਸੇ ਤਰ੍ਹਾਂ ਰਹਿਣਾ ਚਾਹੀਦਾ, ਕਲਪਨਾ ਨਾ ਕਰੋ, ਕਿਉਂਕਿ ਹਰੀ ਦੀ ਮਹਿਮਾ ਤੋਂ ਕਥਨ ਨਹੀਂ ਕੀਤੀ ਜਾ ਸਕਦੀ। ਜਿਵੇਂ ਕਿਸੇ ਕਵੀ ਨੇ ਵੀ ਲਿਖਿਆ, ਹਾਰੀਏ ਨਾ ਹਿੰਮਤ ਵਿਸਾਰੀਏ ਨਾ ਹਰੀ ਨਾਮ, ਜੈਸੀ ਬਿਧ ਰਾਖੇ ਰਾਮ ਤੈਸੀ ਬਿਧ ਰਹੀਏ। ਸੋ ਇਸ ਕਰਕੇ ਫਰਮਾਉਂਦੇ ਹਨ, ਕਬਹੂ ਤੂ ਤੁਰੇ ਤੁਰੰਗ ਨਚਾਵੈ, ਕਬਹੂ ਪਾਏ ਪਨੀਹੋਂ ਨਾ ਪਾਵੈ। ਸੋ ਇਸ ਪ੍ਰਕਾਰ ਫਰਮਾਉਂਦੇ ਕਰਮਾਂ ਅਨੁਸਾਰ ਇਹ ਜੀਵ ਕਦੀ ਤਾਂ ਤੁਰਕਾਨ ਜਾਂ ਅਰਬ ਦੇਸ਼ ਦੇ ਘੋੜਿਆਂ ਨੂੰ ਤੁਰੇ ਹੁੰਦਾ, ਛੇਤੀ ਵੀ ਨਚਾਉਂਦਾ ਸ਼ੀਘਰ, ਅਤੇ ਕਦੇ ਇਹੋ ਜਿਹੇ ਦਿਨ ਆ ਜਾਂਦੇ ਕਿ ਪੈਰੀਂ ਜੋੜਾ ਵੀ ਪਾਉਣ ਨੂੰ ਨਹੀਂ ਮਿਲਦਾ, ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਉਣਾ। ਕਬਹੂ ਖਾਟ ਸੁਫੇਦੀ ਸੁਭਾਵੈ, ਕਬਹੂ ਭੀਮ ਪਿਆਰ ਨਾ ਪਾਵੈ। ਇਸ ਪ੍ਰਕਾਰ ਇਹ ਸਾਰੇ ਵਿਸ਼ਰਾਮ ਜ਼ਿਆਦਾ ਕਬਹੂ 'ਤੇ ਹੀ ਆਈ ਜਾਣੇ, ਅਤੇ ਕਦੀ ਕਹਿੰਦੇ ਸੁਫੇਦੀ ਚਿੱਟੀ ਵਿਛਾਈ ਵਿਛਾ ਕੇ, ਖਾਟ ਹੁੰਦਾ ਮੰਜੀ ਜਾਂ ਨਿਵਾਰੀ ਪਲੰਘ 'ਤੇ ਸੌਂਦਾ, ਕਦੀ ਪ੍ਰਿਥਵੀ ਉੱਤੇ ਪਿਆਰ ਪਰਾਲੀ ਪਾਉਣੀ ਵੀ ਪੈਂਦੀ ਨਹੀਂ ਮਿਲਦੀ, ਭੁੰਜੇ ਹੀ ਸੌਣਾ ਪੈਂਦਾ, ਕਦੇ ਪ੍ਰਿਥਵੀ 'ਤੇ ਪਿਆਰ ਸਹਿਤ ਪੈਣਾ ਵੀ ਮਿਲਦਾ ਨਹੀਂ ਹੈ, ਕਦੇ ਕਦੇ ਧਰਤੀ ਚੰਗੀ ਨਹੀਂ ਮਿਲਦੀ ਸੌਣ ਨੂੰ, ਥੱਲੇ ਕੀੜੇ ਕੀੜੀਆਂ ਹੁੰਦੇ, ਕਹਿੰਦੇ ਉੱਥੇ ਕਿੱਥੇ ਸੌਈਏ। ਇਹ ਰੱਬ ਦੀ ਮਰਜ਼ੀ ਆ, ਕਦੇ ਕਿਤੇ ਸਮਾਉਂਦਾ ਕਦੇ ਕਿਤੇ ਸਮਾਉਂਦਾ, ਉਹਦੀ ਮਰਜ਼ੀ ਹੈ, ਜਿਵੇਂ ਉਹਨੂੰ ਭਾਉਂਦਾ ਉਵੇਂ ਹੀ ਹੁੰਦਾ। ਭਾਨਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜਿਹੇ ਗੁਰ ਮਿਲੈ ਤੇ ਪਾਰ ਉਤਾਰੈ। ਭਗਤ ਨਾਮਦੇਵ ਜੀ ਕਥਨ ਕਰਦੇ ਕਿ ਪਰਮੇਸ਼ੁਰ ਦਾ ਨਾਮ ਹੀ ਤਾਰਨ ਵਾਲਾ, ਪਰ ਜਿਹਨੂੰ ਗੁਰੂ ਮਿਲਦੇ ਆ ਉਹਨੂੰ ਪਾਰ ਉਤਾਰਾ ਕਰ ਦਿੰਦੇ। ਉਹਦਾ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਇਸ ਪ੍ਰਕਾਰ ਨਾਮਦੇਵ ਜੀ ਤੀਰਥ ਯਾਤਰਾ ਕਰਦੇ ਹੋਏ ਦੱਖਣ ਦੇਸ਼ 'ਚ ਗਏ। ਜਿਸ ਵੇਲੇ ਸ੍ਰੀ ਹਜ਼ੂਰ ਸਾਹਿਬ ਤੋਂ 56 ਮੀਲ ਅਤੇ 70 ਕਿਲੋਮੀਟਰ ਦੇ ਲਗਭਗ ਉਰਲੇ ਪਾਸੇ ਔਂਡਾ ਸਿਉਂਡਾਪੁਰ ਪਹੁੰਚੇ ਸ਼ਹਿਰ ਦੇ ਵਿੱਚ, ਤਾਂ ਸ਼ਿਵ ਦੇ ਮੰਦਰ 'ਚ ਆਰਤੀ ਹੋ ਰਹੀ ਵੇਖ ਕੇ ਅੰਦਰ ਪ੍ਰਵੇਸ਼ ਕਰ ਗਏ। ਸੋ ਪ੍ਰੇਮ ਵਿੱਚ ਮਸਤ ਹੋਣ ਕਰਕੇ ਕੁਛ ਪਤਾ ਨਾ ਲੱਗਿਆ, ਸੋ ਛੈਣਿਆਂ ਦੀ ਥਾਂ ਆਪਣੀਆਂ ਜੁੱਤੀਆਂ ਲਾਹ ਕੇ ਖੜਕਾਉਣ ਲੱਗ ਪਏ। ਵੇਖ ਕੇ ਪਾਂਡਿਆਂ ਨੂੰ ਬੜਾ ਗੁੱਸਾ ਆਇਆ ਕਿ ਠਾਕੁਰ ਜੀ ਦੀ ਬੇਅਦਬੀ ਸਮਝ ਕੇ ਨਾਮਦੇਵ ਨੂੰ ਫੜ ਕੇ ਧੱਕੇ ਮਾਰ ਕੇ ਮੰਦਰ 'ਚੋਂ ਬਾਹਰ ਕੱਢ ਦਿੱਤਾ। ਬਾਹਰ ਨਿਕਲਦਿਆਂ ਸਾਰ ਨਾਮਦੇਵ ਜੀ ਪਰਮੇਸ਼ੁਰ ਅੱਗੇ ਬੇਨਤੀਆਂ ਕਰਨ ਲੱਗ ਗਏ। ਸੋ ਹਜ਼ੂਰ ਸਾਹਿਬ ਤੋਂ 23 ਕਿਲੋਮੀਟਰ ਅਕੋਲਾ ਰੋਡ ਦੇ ਉੱਤੇ ਜਾ ਕੇ ਇੱਕ ਚੌਂਕ ਆਉਂਦਾ ਹੈ, ਉਸ ਚੌਂਕ ਤੋਂ ਖੱਬੇ ਹੱਥ ਨਾਸਕ ਨੂੰ ਸੜਕ ਜਾਂਦੀ ਹੈ। ਇਸ ਸੜਕ 'ਤੇ 23 ਕਿਲੋਮੀਟਰ ਜਾ ਕੇ ਫਿਰ ਸੱਜੇ ਹੱਥ ਸੜਕ ਮੁੜਦੀ ਹੈ, ਉਸ ਮੋੜ ਤੋਂ 35 ਕਿਲੋਮੀਟਰ ਔਂਡਾਪੁਰ ਹੈ। ਸੋ ਇਸ ਅਨੁਸਾਰ ਹਜ਼ੂਰ ਸਾਹਿਬ ਤੋਂ ਔਂਡਾਪੁਰ 70 ਕਿਲੋਮੀਟਰ ਹੈ, ਜ਼ਿਲ੍ਹਾ ਪਰਬਨੀ ਅਤੇ ਤਹਿਸੀਲ ਹਿੰਗੌਲੀ ਹੈ, ਹਿੰਗੌਲੀ ਤੋਂ ਔਂਡਾਪੁਰ 14 ਮੀਲ ਹੈ। ਉਸ ਮੰਦਰ ਦਾ ਨਾਂ ਨਾਗਨਾਥ ਹੈ। ਇਹ ਮੰਦਰ ਬਹੁਤ ਵੱਡੇ ਕਾਲੇ ਪੱਥਰ ਦਾ ਬਣਿਆ ਹੋਇਆ ਹੈ। ਅੱਜ ਕੱਲ੍ਹ ਮੰਦਰ ਦੇ ਦਰਵਾਜ਼ੇ ਦੇ ਸਾਹਮਣੇ ਨਾਮਦੇਵ ਦਾ ਸਥਾਨ ਵੀ ਬਣਿਆ ਹੋਇਆ ਹੈ। ਬੰਬੇ ਦੀ ਸੰਗਤ ਨੇ ਮਿਲ ਕੇ ਉੱਥੇ ਇੱਕ ਸਰਾਂ ਵੀ ਬਣਾਈ ਹੋਈ ਆ, ਜਿਹੜੀ ਸੰਗਤ ਦਰਸ਼ਨ ਕਰ ਜਾਂਦੀ ਹੈ ਉਹ ਉੱਥੇ ਰਿਹਾਇਸ਼ ਵੀ ਕਰ ਸਕਦੀ ਆ। ਉੱਥੇ ਮੰਦਰ ਘੁਮਾਇਆ ਹੋਇਆ, ਅਸੀਂ ਆਪ ਦੋ ਵਾਰ ਜਾ ਕੇ ਦੇਖਿਆ। ਉਹਦੀ ਇੱਕ ਮੰਜ਼ਿਲ ਥੱਲੇ ਨੂੰ ਧਸੀ ਹੋਈ ਹੈ, ਫਿਰ ਥੱਲੇ ਨੂੰ ਪੌੜੀਆਂ ਉੱਤਰ ਕੇ ਜਾਈਦਾ, ਜਿਵੇਂ ਬੇਸਮੈਂਟ ਜਾਈਦਾ ਥੱਲੇ ਨੂੰ। ਸੋ ਇਸ ਪ੍ਰਕਾਰ ਉਹ ਥਾਂ ਦੇ ਉੱਤੇ ਜਾ ਕੇ ਦਰਸ਼ਨ ਵੀ ਮਹਾਂਪੁਰਖਾਂ ਨੇ ਕਰਾਏ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਇੱਕ ਵਾਰੀ, ਦੂਜੀ ਵਾਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਲੈ ਕੇ ਗਏ ਸੀ ਜਥਾ ਉੱਥੇ। ਸੋ ਇਸ ਤਰ੍ਹਾਂ ਉਹ ਥਾਂ ਦੇਖ ਕੇ ਆਪਣੇ ਮਨ ਨੂੰ ਤਸੱਲੀ ਹੋਈ ਆ ਵੀ ਹਾਂ, ਵਾਕਈ ਪਰਮੇਸ਼ਰ ਨੇ ਮੰਦਰ ਘੁਮਾਇਆ। ਬਾਕੀ ਦੇ ਮੰਦਰ ਦਾ ਮੂੰਹ ਹਮੇਸ਼ਾ ਪੂਰਬ ਵਾਲੇ ਪਾਸੇ ਚੜ੍ਹਦੇ ਵੱਲ ਨੂੰ ਹੁੰਦਾ, ਉਹ ਮੰਦਰ ਦਾ ਮੂੰਹ ਲਹਿੰਦੇ ਵੱਲ ਨੂੰ ਹੈ, ਕਿਉਂਕਿ ਪਰਮੇਸ਼ਰ ਨੇ ਘੁਮਾ ਕੇ ਲਹਿੰਦੇ ਵੱਲ ਨੂੰ ਕਰਤਾ। ਉਦੋਂ ਇਹ ਸ਼ਬਦ ਉਚਾਰਿਆ ਸੀ, ਅਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਇਹ ਠਾਕੁਰ ਜੀ, ਮੈਂ ਤਾਂ ਹੱਸਦਾ ਖੇਡਦਾ ਤੇਰੇ ਦੇਹੁਰੇ ਮੰਦਰ 'ਚ ਆਇਆ ਸੀ, ਮੈਂ ਨਾਮਦੇਵ ਨੂੰ ਭਗਤੀ ਕਰਦਿਆਂ ਹੋਇਆ ਇਹਨੂੰ ਹੰਕਾਰੀ ਬ੍ਰਾਹਮਣਾਂ ਨੇ ਫੜ ਕੇ ਉਠਾ ਦਿੱਤਾ ਜੀ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਹੀਨੜੀ ਜਾਤ ਮੇਰੀ ਜਾਤ ਦੀ ਮਰਾਇਆ, ਛੀਪੇ ਕੇ ਜਨਮ ਕਾਹੇ ਕਉ ਆਇਆ ਰਹਾਉ। ਇਹ ਜਾਦਵਾਂ ਦੇ ਰਾਜਾ ਰਾਜਾ ਸੋ ਪਰਮਾਤਮਾ, ਮੈਂ ਸਮਝਦਾ ਕਿ ਮੇਰੀ ਹੀਨੜੀ ਭਾਵ ਨੀਵੀਂ ਜਾਤ ਹੈ, ਪਰ ਆਪ ਜੀ ਤੋਂ ਮੈਂ ਪੁੱਛਦਾ ਕਿ ਛੀਂਬਿਆਂ ਦੇ ਘਰ ਵਿੱਚ ਕਿਸ ਵਾਸਤੇ ਆ ਕੇ ਮੈਂ ਜਨਮ ਲੈਣਾ ਕੀਤਾ। ਇਉਂ ਆਖਦਿਆ ਹੋਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੈ ਪਾਛੈ ਬੈਠਾ ਜਾਏ। ਸੋ ਕਮਲੀ ਹੁੰਦੀ ਭੂਰੀ ਜਿਹੜੀ ਹੁੰਦੀ ਹੈ, ਮੋਢੇ 'ਤੇ ਲੈ ਕੇ ਨਿਰਾਸ ਹੋ ਕੇ ਮੁੜ ਚੱਲਿਆ, ਅਤੇ ਦੇਹੁਰੈ ਹੁੰਦਾ ਸ਼ਿਵ ਮੰਦਰ ਦੇ ਪਿੱਛੇ ਜਾ ਕੇ ਬੈਠ ਗਿਆ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਾਉ ਦੇਹੁਰਾ ਫਿਰੈ। ਉਹ ਕਹਿੰਦੇ ਮੈਂ ਨਾਮਦੇਵ ਜਿਵੇਂ ਜਿਵੇਂ ਹਰੀ ਦੇ ਗੁਣਾਂ ਨੂੰ ਉਚਾਰਦਾ ਗਿਆ, ਉਵੇਂ ਉਵੇਂ ਭਗਤ ਜਨਾ ਜਨ ਨੂੰ ਦੇਹੁਰਾ ਫਿਰੈ, ਮੰਦਰ ਦਾ ਮੂੰਹ ਫਿਰਦਾ ਗਿਆ। ਹੁਣ ਤੱਕ ਉਹ ਮੰਦਰ ਦਾ ਮੂੰਹ ਫਿਰਿਆ ਹੋਇਆ, ਆਮ ਲੋਕਾਂ ਵਿੱਚ ਇਹ ਗੱਲ ਪ੍ਰਗਟ ਹੈ। ਜਿਸ ਵੇਲੇ ਯਾਤਰੂ ਉਸ ਮੰਦਰ ਦਾ ਦਰਸ਼ਨ ਕਰਨ ਜਾਂਦੇ ਆ, ਉੱਥੋਂ ਦੇ ਪੁਜਾਰੀ ਯਾਤਰਾ ਨੂੰ ਇਹ ਗੱਲ ਸੁਣਾਉਂਦੇ ਆ ਕਿ ਭਗਵਾਨ ਨੇ ਮੰਦਰ ਦਾ ਮੂੰਹ ਫੇਰ ਕੇ ਨਾਮਦੇਵ ਦੇ ਸਾਹਮਣੇ ਕੀਤਾ। ਖੱਬੇ ਹੱਥ ਨਾਗ ਮੰਦਰ ਹੈ, ਸੱਜੇ ਹੱਥ ਨਾਮਦੇਵ ਦਾ ਮੰਦਰ ਹੈ, ਪਰ ਦੋਹਾਂ ਮੰਦਰਾਂ ਦੇ ਮੂੰਹ ਆਹਮੋ ਸਾਹਮਣੇ ਹੈ। ਮਹਾਰਾਜ ਨੇ ਵੀ ਇਹ ਬਚਨ ਲਿਖੇ ਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁੱਖ ਲਾਇਆ। ਭਗਤ ਜੀ ਦਾ ਆਪਣਾ ਬਚਨ ਵੀ ਮਲਹਾਰ ਰਾਗ 'ਚ ਹੈ, ਫੇਰ ਦੀਆ ਦੇਹੁਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰਲਾ। ਭਾਈ ਗੁਰਦਾਸ ਜੀ ਵੀ ਕਹਿੰਦੇ ਆ, ਨਾਮਾ ਛੀਂਬਾ ਆਖੀਐ ਗੁਰਮੁਖ ਭਾਏ, ਭਗਤ ਲਿਵ ਲਾਈ ਖੱਤਰੀ ਬ੍ਰਾਹਮਣ ਦੇਹੁਰੈ, ਉੱਤਮ ਜਾਤ ਕਰਨ ਵਡਿਆਈ। ਨਾਮਾ ਪਕੜ ਉਠਾਲਿਆ ਬਹਿ ਪਿਛਵਾੜੈ, ਹਰ ਗੁਣ ਗਾਈ ਭਗਤ ਵਛਲਾ ਖਾਏਂਦਾ, ਫੇਰ ਦੇਹੁਰਾ ਪੈਜ ਰਖਾਈ। ਕਈ ਕਹਿੰਦੇ ਮੱਕਾ ਨਹੀਂ ਫੇਰਿਆ, ਫਿਰ ਤਾਂ ਮੱਕਾ ਵੀ ਫੇਰਿਆ, ਉਹ ਮੰਦਰ ਕਿਉਂ ਫੇਰਿਆ ਫਿਰ? ਸੋ ਇਸ ਕਰਕੇ ਕਈਆਂ ਨੂੰ ਇਹ ਸਾਰੇ ਇਤਿਹਾਸ ਦਾ ਨਹੀਂ ਪਤਾ ਹੁੰਦਾ ਕਿ ਕੀ ਫੇਰਿਆ। ਰੱਬ ਤਾਂ ਸਾਰੀ ਧਰਤੀ ਘੁਮਾਈ ਜਾਂਦਾ ਰੋਜ਼, ਉਹਦੇ ਲਈ ਮਾੜੀ ਮੋਟੀ ਚੀਜ਼ ਘੁਮਾਉਣੀ ਕੀ ਔਖੀ ਹੈ।